ਕਰਮਾਂ ਉੱਪਰ ਨਿਬੇੜੇ। ਕਰਤੇ ਪੁਰਖ ਦੀ ਸਾਜੀ ਹੋਈ ਧਰਤੀ ਰੂਪੀ ਧਰਮਸਾਲ ਵਿਖੇ ਅਨੇਕ ਰੰਗ ਦੇ, ਅਨੇਕ ਪ੍ਰਕਾਰੀ ਜੋਨ ਜੁਗਤੀਆਂ ਦੇ, ਅਨੇਕ ਅਨੰਤ ਨਾਵਾਂ ਦੇ ਜੀਅ ਜੰਤ ਵੱਸਦੇ ਹਨ। ਤਿਨ੍ਹਾਂ ਦਾ ਉਹਨਾਂ ਦੇ ਆਪੋ ਆਪਣੇ ਕਰਮਾਂ ਅਨੁਸਾਰ ਵਾਹਿਗੁਰੂ ਦੀ ਦਰਗਾਹ ਅੰਦਰ ਪੂਰਨ ਵਿਚਾਰ ਹੋ ਕੇ ਸੱਚਾ ਨਿਉਂ ਨਿਬੜਦਾ ਹੈ, ਕਿਉਂਕਿ ਉਹ ਆਪ ਵੀ ਸੱਚਾ ਹੈ ਅਤੇ ਉਸਦਾ ਦਰਬਾਰ ਵੀ ਸੱਚਾ ਹੈ। ਉਸਦੇ ਸੱਚੇ ਨਿਉਂ ਇਨਸਾਫ਼ ਵਾਲੀ ਅਦਾਲਤ ਕੋਰਟ ਵੀ ਸੱਚੀ ਹੈ। ਉੱਥੇ ਉਸ ਦਰਬਾਰ ਵਿਖੇ ਪੁੱਗ ਖਲੋਤੇ ਪੰਚ ਜਨ ਹੀ ਪ੍ਰਵਾਨ ਹੋਏ ਹਨ। ਪੰਚ ਪ੍ਰਵਾਨ ਗੁਰਮੁਖ ਜਨਾਂ ਨੂੰ ਹੀ ਉੱਥੇ ਸੱਚੀ ਸ਼ੋਭਾ ਮਿਲਦੀ ਹੈ। ਉਸ ਸੱਚੇ ਦਰਬਾਰ ਵਿਖੇ ਇਹੀ ਪੰਚ ਪ੍ਰਵਾਨ ਹੋਏ ਵੇ ਗੁਰਮੁੱਖਾਂ, ਸੱਚੇ ਅਹਿਲਕਾਰਾਂ, ਸੱਚੇ ਦਰਬਾਰੀਆਂ ਦਾ ਹੀ ਸ਼ੋਭਨੀਕ ਦੀਵਾਨ ਸਜਦਾ ਹੈ। ਜੀਵਾਂ ਦਾ ਧਰਤੀ ਧਰਮਸਾਲ, ਧਰਮ ਕਰਮ ਦੀ ਸ਼ਾਲਾ ਦੇ ਜੀਵਾਂ ਦੇ ਕਰਮਾਂ ਧਰਮਾਂ ਦਾ ਉਹਨਾਂ ਦੇ ਕਰਮਾਂ ਅਨੁਸਾਰ ਹੀ ਨਿਉਂ ਵਿਚਾਰਿਆ ਜਾਂਦਾ ਹੈ ਅਤੇ ਸੱਚੋ ਸੱਚ ਨਿਬੇੜਾ ਹੁੰਦਾ ਹੈ। ਨਦਰੀ ਦੀ ਨਦਰ ਨਿਸ਼ਾਨ ਵਾਲੇ ਤਿੱਥੇ ਸੁਰਖਰੂਈਆਂ ਦੇ ਸਿਹਰੇ ਸੌਂਦੇ ਹਨ। ਉਹਨਾਂ ਨੂੰ ਜਿਣ ਬਾਜੀ ਘਰ ਆਇਆ ਦੇ ਸਿਹਰੇ ਸਿਰੋਂ ਪਾਉ ਮਿਲਦੇ ਹਨ। ਕੱਚਿਆਂ ਪਿੱਲਿਆਂ ਦੀ ਉੱਥੇ ਪੱਕੀ ਸੋਧ ਸੁਧਾਈ ਹੁੰਦੀ ਹੈ। ਸੱਚਿਆਂ ਅਤੇ ਪੱਕਿਆਂ ਦੀ, ਸੱਚਿਆਈ ਅਤੇ ਪਕਿਆਈ ਦੀ ਉੱਥੇ ਪਰਖ ਹੁੰਦੀ ਹੈ। ਕਰਮਾਂ ਦੀ ਪਰਖ ਨਿਰਖ ਅਨੁਸਾਰ ਨਦਰ ਪਾਤਰਾਂ ਨੂੰ ਨਦਰੀ, ਵਾਹਿਗੁਰੂ ਨਦਰਾਂ ਵਾਲੇ ਦੀ ਨਦਰ ਨਿਹਾਲਤਾ ਦਾ ਨਿਸ਼ਾਨ ਮਿਲਦਾ ਹੈ। ਧੁਰ ਸੱਚੜੇ ਨਿਉਂ ਅਸਥਾਨੀ ਗਿਆ ਹੀ ਪੂਰੀ ਕਸੌਟੀ 'ਤੇ ਲੱਗਿਆਂ ਇਮਤਿਹਾਨ ਵਿੱਚ ਪੂਰੇ ਨਿਕਲਦੇ ਹਨ, ਸਹੀ ਪ੍ਰਵਾਨ ਪੈਂਦੇ ਹਨ। ਇਹ ਗੁਰੂ ਨਾਨਕ ਸਾਹਿਬ ਦਾ ਸਪਸ਼ਟ ਫੁਰਮਾਨ ਹੈ, ਯਥਾ ਗੁਰਵਾਕ। ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੈ ਸੋਹਨ ਪੰਚ ਪ੍ਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉੱਥੈ ਪਾਏ, ਨਾਨਕ ਗਿਆਂ ਜਾਪੈ ਜਾਏ। ਜਪਜੀ ਸਾਹਿਬ। ਇਉਂ ਕਰਮਾਂ ਦੀ ਖੇਡ ਨਿਉਂ 'ਤੇ ਨਿਬੜਦੀ ਹੈ। ਨਿਰੰਕਾਰ ਦੀ ਨਿਗਰਾਨੀ ਹੇਠਾਂ ਧਰਮ ਰਾਏ ਆਪਣੀ ਹਜ਼ੂਰੀ ਵਿੱਚ ਸੰਸਾਰੀ ਜੀਵਾਂ ਦੀਆਂ ਚੰਗਿਆਈਆਂ ਬੁਰਿਆਈਆਂ, ਚੰਗੇ ਮੰਦੇ ਕਰਮ ਕੀਤੇ ਕਰਮਾਂ ਦੀ ਪੜਤਾਲ ਕਰਦਾ ਹੈ। ਨੇਕੀਆਂ ਅਤੇ ਬਦੀਆਂ ਅਰਥਾਤ ਨੇਕ ਅਤੇ ਬਦ ਅਮਲਾਂ ਦੀ ਕਰਨੀ ਆਪੋ ਆਪਣੇ ਕਰਮਾਂ ਅਨੁਸਾਰ ਜ਼ਰੂਰ ਭੁਗਤਣੀ ਪਏਗੀ। ਕਿਸੇ ਨੂੰ ਨੇੜੇ ਦਾ ਗੇੜ, ਸੁਰਗ ਨਰਕ ਦੀ ਹੇਰਾਫੇਰੀ ਦਾ ਭੁਗਤਣਾ ਪੈਂਦਾ ਹੈ, ਕਿਸੇ ਨੂੰ 184 ਦੇ ਲੰਮੇ ਫੇਰ ਵਿੱਚ ਪਾਇਆ ਜਾਂਦਾ ਹੈ। ਬੇਦਾਚਾਰੀ, ਲੋਕਾਚਾਰੀ, ਚੰਗੇ ਕਰਮ ਕਰਨ ਵਾਲਿਆਂ ਨੂੰ ਵੀ ਧਰਮ ਰਾਏ ਦੀ ਹਜ਼ੂਰੀ ਵਿੱਚ ਜਾ ਕੇ ਕੀਤੇ ਕਰਮਾਂ ਦਾ ਹਿਸਾਬ ਦੇਣਾ ਪੈਂਦਾ ਹੈ। ਸਭਨਾਂ ਨੂੰ ਧਰਮ ਰਾਏ ਦੀ ਹਜ਼ੂਰੀ ਭੁਗਤਣੀ ਪੈਂਦੀ ਹੈ। ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਏ ਕਹਿ ਜਾਈ। ਸਲੋਕ ਮਹਲਾ ਤੀਜਾ। ਗੁਰਮਤਿ ਨਾਮ ਅਭਿਆਸ ਕਮਾਈ ਰੂਪੀ ਸੱਚੜਾ ਗੁਰਮਤਿ ਕਰਮ ਕਰਨ ਵਾਲਿਆਂ ਨੂੰ ਧਰਮ ਰਾਏ ਦੀ ਕਚਹਿਰੀ ਵਿੱਚ ਨਹੀਂ ਜਾਣਾ ਪੈਂਦਾ। ਹੋਰ ਸਭ ਲੇਖੇ ਅੰਦਰ ਹਨ, ਕਰਮਾਂ ਦਾ ਲੇਖਾ ਸਭ ਤੋਂ ਲਿਆ ਜਾਂਦਾ ਹੈ। ਨਹੀਂ ਲਿਆ ਜਾਂਦਾ ਤਾਂ ਨਾਮ ਅਭਿਆਸ ਕਮਾਈ ਵਾਲਿਆਂ ਪਾਸੋਂ ਨਹੀਂ ਲਿਆ ਜਾਂਦਾ, ਤਿਨ੍ਹਾਂ ਨੂੰ ਧਰਮ ਰਾਏ ਪਾਸ ਨਹੀਂ ਜਾਣਾ ਪੈਂਦਾ। ਸਗੋਂ ਧਰਮ ਰਾਏ ਉਹਨਾਂ ਦਾ ਹੁਕਮੀ ਬੰਦਾ ਹੋ ਕੇ ਕਾਰ ਕਮਾਵਣ ਨੂੰ ਤਤਪਰ ਰਹਿੰਦਾ ਹੈ। ਉਹ ਸਿੱਧੇ ਸੱਚੇ ਦੇ ਦਰਬਾਰ ਸੱਚਖੰਡ ਵਿਖੇ ਜਾਂਦੇ ਹਨ ਅਤੇ ਮੁੱਖ ਉਜਲਾ ਲੈ ਕੇ ਜਾਂਦੇ ਹਨ। ਉਹਨਾਂ ਦੀਆਂ ਕਰਮਾਂ ਦੀਆਂ ਮੁਸ਼ਕਤਾਂ ਘਾਲਾਂ ਇੱਥੇ ਹੀ ਘਾਲੀਆਂ ਜਾਂਦੀਆਂ ਹਨ। ਸਭ ਲੇਖੇ ਕਰਮ ਮੁਸ਼ਕਤਾਂ ਦੇ ਇੱਥੇ ਘਾਲੇ ਜਾਂਦੇ ਹਨ। ਅਵਲ ਤਾਂ ਨਾਮ ਅਭਿਆਸ ਸਿਫਤ ਸਲਾਹ ਰੂਪੀ ਸੱਚੜੀ ਕਮਾਈ ਵਾਲੇ ਦੁਤੀਆ ਕੋਈ ਕਰਮ ਛੁੱਟ ਨਾਮ ਕਮਾਈ ਦੇ ਕਰਦੇ ਹੀ ਨਹੀਂ। ਜਿਹੜਾ ਕੋਈ ਕਰਮ ਪਹਿਲਾਂ ਨਾਮ ਦੀ ਪ੍ਰਾਪਤੀ ਤੋਂ ਪਹਿਲਾਂ ਕੀਤਾ ਹੋਇਆ ਹੁੰਦਾ ਹੈ ਉਸ ਦਾ ਲੇਖਾ ਉੱਥੇ ਹੀ ਮੁੱਕ ਜਾਂਦਾ ਹੈ, ਮੁੜ ਨਹੀਂ ਲਿਆ ਜਾਂਦਾ ਉਹਨਾਂ ਪਾਸੋਂ। ਸਗੋਂ ਨਾਮ ਧਿਆਵਣ ਹਾਰਿਆਂ ਉੱਜਲ ਦੀਦਾਰਿਆਂ ਦੇ ਨਾਲ ਹੋਰ ਵੀ ਕੇਤੀ ਲੁਕਾਈ ਦਾ ਇਸ ਲੇਖੇ ਤੋਂ ਛੁਟਕਾਰਾ ਹੋ ਜਾਂਦਾ ਹੈ ਅਤੇ ਹੋਰ ਵੀ ਅਨੇਕਾਂ ਦਾ ਮੁੱਖ ਉਜਲਾ ਹੋ ਜਾਂਦਾ ਹੈ। ਤਿਨ੍ਹਾਂ ਦੀ ਸੱਚੀ ਸੰਗਤ ਦੇ ਤੁਫੈਲ ਸਰਬੋਤਮ ਕਰਮੀ ਉੱਜਲ ਮੁਖੀਆਂ ਦੀ ਘਾਲਣਾ ਦੇ ਨਾਲ ਕੇਤੜੇ ਹੀ ਆਨ ਕਰਮ ਮੁਸ਼ਕਤੀਆਂ ਦੀ ਮੁਸ਼ਕਤ ਘਾਲੀ ਜਾਂਦੀ ਹੈ, ਕੇਤੜਿਆਂ ਦੀ ਕਰਮ ਫਾਸ ਕੱਟੀ ਜਾਂਦੀ ਹੈ। ਇਉਂ ਕੇਤੇ ਹੀ ਆਵਾਗਵਨੀ ਗੇੜ ਤੋਂ ਛੁੱਟ ਜਾਂਦੇ ਹਨ, ਸਭਨਾਂ ਦੀ ਬੰਦ ਖਲਾਸ ਹੋ ਜਾਂਦੀ ਹੈ, ਨਰਕ ਨਿਵਾਸ ਚੋਂ ਵੀ ਬੰਦ ਖਲਾਸੀ ਹੋ ਜਾਂਦੀ ਹੈ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ, ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਇਉਂ ਉਹਨਾਂ ਦੀ ਕਰਮ ਗਤ ਵੀ ਨਿਬੜ ਜਾਂਦੀ ਹੈ, ਉੜਕ ਕਰਮਾਂ 'ਤੇ ਹੀ ਨਿਬੇੜਾ ਹੁੰਦਾ ਹੈ। ਅੰਤ ਨਿਬੇੜਾ ਤਾਂ ਕੇਤੀ ਛੁੱਟੀ ਨਾਲ ਵਾਲਿਆਂ ਦਾ ਹੀ ਹੁੰਦਾ ਹੈ। ਜਿਹੋ ਜਿਹਾ ਕਰਮ ਕਿਸੇ ਨੇ ਕੀਤਾ ਹੁੰਦਾ ਹੈ ਤਿਹੋ ਜਿਹਾ ਹੀ ਉਸ ਦਾ ਨਿਬੇੜਾ ਹੋ ਰਹਿੰਦਾ ਹੈ। ਜਿਹਾ ਕੀਤੁਨ ਤਿਹਾ ਹੋਆ, ਜਿਹੇ ਕਰਮ ਕਮਾਏ। ਜਿਹਾ ਕੋਈ ਕਰਮ ਕਰਦਾ ਹੈ ਤਿਹਾ ਹੀ ਉਹ ਓੜਕ ਇਸ ਜੱਗ ਵਿਖੇ ਵੀ ਪ੍ਰਸਿੱਧ ਹੋ ਜਾਂਦਾ ਹੈ। ਅੰਤੀ ਅਵਸਰ ਜਾ ਕੇ ਜਿਹੜਾ ਨਿਬੇੜਾ ਹੋਣਾ ਹੈ ਉਹ ਤਾਂ ਹੋ ਕੇ ਹੀ ਰਹਿੰਦਾ ਹੈ। ਇੱਥੇ ਅੰਦਰ ਬਹਿ ਕੇ ਸ਼ੁਭ ਅਸ਼ੁਭ ਕਰਮ ਕਰਨ ਵਾਲਿਆਂ ਦੀ ਓੜਕ ਉਜਾਗਰਤਾ ਹੋ ਜਾਂਦੀ ਹੈ। ਧਰਮ ਕਰਮ ਕਮਾਵਣ ਹਾਰਿਆਂ ਦੀ ਮਸ਼ਹੂਰੀ ਵੀ ਹੋਏ ਬਿਨਾਂ ਨਹੀਂ ਰਹਿੰਦੀ। ਧਰਮ ਦੇ ਕਰਮ ਕਰਨ ਹਾਰੇ ਹੋਣ ਕਰਕੇ ਉਹਨਾਂ ਨੂੰ ਸਭ ਕੋਈ ਧਰਮੀ ਬੰਦੇ ਆਖਦਾ ਹੈ ਅਤੇ ਬੁਰੇ ਪਾਪ ਕਰਮ ਕਰਨ ਹਾਰਿਆਂ ਦਾ ਨਾਉਂ ਪਾਪੀ ਬੰਦੇ ਪੈ ਜਾਂਦਾ ਹੈ। ਪਾਪੀ ਲੋਕ ਭਾਵੇਂ ਧਰਤੀ ਵਿੱਚ ਲੁੱਕ ਕੇ ਵੀ ਪਾਪ ਕਰਮ ਕਮਾਵਣ, ਉਹਨਾਂ ਦੇ ਪਾਪ ਕਰਮ ਦਾ ਪਰਦਾ ਓੜਕ ਉਗੜ ਹੀ ਆਉਂਦਾ ਹੈ। ਸ਼ੁਭ ਅਸ਼ੁਭ ਕਰਮ ਦਰ ਪਰਦਾ ਕਰਨ ਵਾਲਿਆਂ ਦੀ ਸ਼ੁਭ ਅਸ਼ੁਭ ਉਜਾਗਰਤਾ ਵੀ ਇੱਕ ਪ੍ਰਕਾਰ ਉਹਨਾਂ ਦੇ ਸ਼ੁਭ ਅਸ਼ੁਭ ਕਰਮਾਂ ਦਾ ਨਿਉਂ ਨਿਬੇੜਾ ਹੀ ਹੈ। ਅੰਤਰ ਬਹਿ ਕੇ ਕਰਮ ਕਮਾਵੈ ਸੋਚੋ ਕੁੰਡੀ ਜਾਣੀਐ, ਜੋ ਧਰਮ ਕਮਾਵੈ ਤਿਸ ਧਰਮ ਨਾਉ ਹੋਵੈ, ਪਾਪ ਕਮਾਣੈ ਪਾਪੀ ਜਾਣੀਐ। ਮਾਝ ਕੀ ਵਾਰ ਮਹਲਾ ਦੂਜਾ। ਕਰਤੇ ਪੁਰਖ ਨੇ ਆਪੇ ਹੀ ਸਭ ਜਗਤ ਉਪਾਇਆ ਹੈ ਅਤੇ ਆਪ ਹੀ ਉਪਾਏ ਕੇ ਆਪੇ ਹੀ ਸਾਰਾ ਜਗਤ ਸਿਰ ਸਿਰ ਧੰਦੇ ਲਾਇਆ ਹੈ, ਆਪੇ ਹੀ ਮੋਹ ਦੀ ਠਗੌਰੀ ਪਾਏ ਕੇ ਆਪੇ ਹੀ ਜਗਤ ਨੂੰ ਨਿਜ ਸਰੂਪ ਗਿਆਨ ਤੋਂ ਗੁੰਮਰਾਹ ਕਰਾਇਆ ਹੈ। ਮੋਹ ਠਗੌਰੀ ਦੇ ਠੱਗੇ ਹੋਇਆਂ ਦੇ ਅੰਦਰ ਤ੍ਰਿਸ਼ਨਾ ਦੀ ਅੰਧੇਰੀ ਅਗਨੀ ਭੜਕ ਉੱਠਦੀ ਹੈ ਅਤੇ ਉਹਨਾਂ ਦੀ ਭੁੱਖ ਤੇ ਮਿਟਦੀ ਹੀ ਨਹੀਂ, ਉਹ ਸਦਾ ਭੁੱਖੇ ਧਿਆਏ ਹੀ ਰਹਿੰਦੇ ਹਨ, ਤ੍ਰਿਪਤ ਹੀ ਨਹੀਂ ਹੁੰਦੇ। ਮੋਹ ਦਾ ਗ੍ਰਸਿਆ ਹੋਇਆ ਸੰਸਾਰ ਮੁਜੱਸਮ ਸੰਸਾ ਹੀ ਬਣ ਰਿਹਾ ਹੈ, ਸੰਸੇ ਰੂਪ ਹੀ ਹੋਏ ਰਿਹਾ ਹੈ। ਸਤਿਗੁਰ ਬਿਨਾਂ ਇਹ ਮੋਹ ਟੁੱਟਦਾ ਨਹੀਂ, ਚਾਹੇ ਸਾਰਾ ਸੰਸਾਰ ਕਿਤਨੇ ਹੀ ਹੋਰ ਅਨਮਤੀ ਕਰਮ ਕਰ ਕਰ ਥੱਕ ਰਹੇ। ਗੁਰਮਤੀ ਨਾਮ ਧਿਆਇ ਕੇ ਸਿਫਤ ਸਲਾਹ ਰੂਪੀ ਸਰਬੋਤਮ ਗੁਰਮਤ ਕਰਮ ਕਰਕੇ ਵਾਹਿਗੁਰੂ ਦਾ ਭਾਣੇ ਅੰਦਰ ਸੁਖ ਰਜ ਤ੍ਰਿਸ਼ਨ ਤ੍ਰਿਪਦ ਚ ਹੋ ਜਾਂਦਾ ਹੈ। ਉਹ ਆਪ ਤਾਂ ਉਧਰਦਾ ਹੀ ਹੈ, ਸਾਰੀ ਆਪਣੀ ਕੁਲ ਨੂੰ ਵੀ ਉਧਾਰਨ ਹਾਰਾ ਹੋ ਜਾਂਦਾ ਹੈ। ਉਸ ਦੇ ਜਨਣਹਾਰੀ ਮਾਤਾ ਵੀ ਧਨਤਾ ਯੋਗ ਹੋ ਜਾਂਦੀ ਹੈ। ਇਉਂ ਹਰ ਸੇਤੀ ਚਿੱਤ ਲਾਉਣ ਵਾਲਿਆਂ ਦੀ ਸੁਰਤ ਵੀ ਸੁਹਾਵਣੀ ਹੋ ਜਾਂਦੀ ਹੈ ਅਤੇ ਸ਼ੋਭਾ ਵੀ ਸੁਹਾਵਣੀ ਬਣ ਜਾਂਦੀ ਹੈ। ਪੌੜੀ ਤੁਦ ਆਪੇ ਜਗਤ ਉਪਾਇਕੈ, ਤੁਦ ਆਪੇ ਧੰਦਾ ਲਾਇਆ ਮੋਹ ਠਗੌਲੀ ਪਾਇਕੈ, ਤੁਦ ਆਪੋ ਜਗਤ ਖੁਆਇਆ ਤਿਸ਼ਨਾ ਅੰਦਰ ਅਗਨ ਹੈ, ਨਹਿ ਤਿਪਤੈ ਭੁੱਖਾ ਤਿਹਾਇਆ ਸਹਿਸਾ ਇਹ ਸੰਸਾਰ ਹੈ, ਮਰ ਜੰਮੈ ਆਇਆ ਜਾਇਆ ਬਿਨ ਸਤਿਗੁਰ ਮੋਹ ਨਾ ਤੁੱਟਈ, ਸਭ ਥੱਕੇ ਕਰਮ ਕਮਾਇਆ ਗੁਰਮਤੀ ਨਾਮ ਧਿਆਈਐ ਸੁਖ ਰੱਜਾ ਜਾਂ ਤੁਧ ਪਾਇਆ, ਕੁਲ ਉਧਾਰੇ ਆਪਣਾ ਧਨ ਜਣੇਂਦੀ ਮਾਇਆ, ਸੋਭਾ ਸੁਰਤ ਸੁਹਾਵਣੀ ਜਿਨ ਹਰ ਸੇਤੀ ਚਿਤ ਲਾਇਆ। ਵਾਰ ਮਾਝ ਕੀ ਓੜਕ ਨਿਬੇੜਾ ਨਾਮ ਸੁਰਤੀਸ਼ਰਾਂ ਦੇ ਨਾਮ ਨਹਿ ਕਰਮੀ ਕਰਮ ਉੱਤੇ ਹੀ ਹੈ। ਜਿਸਨੇ ਕੋਟ ਕਰਮ ਕਰਕੇ ਨਾਲਦਿਆਂ ਦਾ ਤੇ ਕੁਲਾਂ ਦਾ ਵੀ ਉਧਾਰ ਕਰ ਦਿੱਤਾ, ਸਭ ਕੁਛ ਕਰਮਾਂ ਉੱਪਰ ਹੀ ਨਿਬੜਦਾ ਹੈ। ਆਪੋ ਤਾਂ ਪ੍ਰਾਣੀ ਸਭ ਕੁਛ ਹੀ ਲੈਣਾ ਲੋਚਦਾ ਹੈ, ਉਸ ਦੀ ਨਿਜ ਲੋਚਾ ਅਨੁਸਾਰ ਉਹਨੂੰ ਕੁਛ ਨਹੀਂ ਮਿਲਦਾ। ਜੇ ਆਪਣੀ ਲੋਚਾ ਅਨੁਸਾਰ ਲੋਚਿਆ ਹੋਇਆ ਹਰੇਕ ਪਦਾਰਥ ਇਸ ਅਲਪੱਗ ਪ੍ਰਾਣੀ ਨੂੰ ਮਿਲ ਜਾਵੇ ਤਾਂ ਹਰ ਕੋਈ ਭਾਗਾਂ ਵਾਲਾ ਹੋ ਕੇ ਨਾ ਬਹਿ ਜਾਵੇ, ਆਪੋ ਹੀ ਭਾਗਾਂ ਵਾਲਾ ਨਾ ਹੋਏ ਬਹੇ। ਇਹ ਤਾਂ ਜਿਸ ਕਰਤਾਰ ਨੇ ਸ੍ਰਿਸ਼ਟੀ ਰੂਪੀ ਰਚਨਾ ਦਾ ਕਾਰਨ ਕੀਤਾ ਹੈ, ਸੋਈ ਕਰਨਹਾਰ ਕਰਤਾ ਆਪਣੇ ਕੀਤੇ ਹੋਏ ਪ੍ਰਾਣੀਆਂ ਦੇ ਆਪੋ ਆਪਣੇ ਕਰਮਾਂ ਅਨੁਸਾਰ ਹੱਕੋ ਹੱਕ ਨਿਬੇੜੇ ਕਰਦਾ ਹੈ। ਉਹੀ ਰਚਣਹਾਰ ਕਰਤਾਰ ਸਭਨਾ ਦੀ ਸਾਰ ਲੈਂਦਾ ਹੈ, ਆਪਣੇ ਹੁਕਮ ਦੀ ਖੇਡ ਅਨੁਸਾਰ ਕਰਮ ਕਰਨਹਾਰਿਆਂ ਦੇ ਕਰਮ ਬਣਾਉਂਦਾ ਹੈ ਅਤੇ ਉਹਨਾਂ ਦੇ ਕਰਮ ਨਿਬੇੜੇ ਅਨੁਸਾਰ ਹੀ ਕਰਮ ਕਰਾਉਂਦਾ ਹੈ। ਓੜਕ ਅੰਤ ਨਿਬੇੜੇ ਵਾਲੇ ਕਰਮ ਕਰਾਏ ਕੇ ਉਹਨਾਂ ਦਾ ਅੰਤ ਨਿਬੇੜਾ ਕਲਿਆਣ ਮੁਕਤੇੜਾ ਕਰ ਦਿੰਦਾ ਹੈ। ਯਥਾ ਗੁਰਵਾਕ ਆਪਣ ਲੀਆ ਜੇ ਮਿਲੈ ਤਾਂ ਸਭ ਕੋ ਭਾਗਟ ਹੋਏ, ਕਰਮਾਂ ਉੱਪਰ ਨਿਬੜੈ ਜੇ ਲੋਚੈ ਸਭ ਕੋਏ, ਨਾਨਕ ਕਰਣਾ ਜਿਨ ਕੀਆ ਸੋਈ ਸਾਰ ਕਰੇ, ਹੁਕਮ ਨ ਜਾਪੀ ਖਸਮ ਕਾ ਕਿਸੈ ਵਡਾਈ ਦੇ। ਗੌੜੀ ਬੈਰਾਗਣ ਮਹਲਾ ਪਹਿਲਾ। ਉੱਥੇ ਕਿਸੇ ਹੁਕਮੋਂ ਮੁਨਹਰਿਫ ਆਕੀ ਬੰਦੇ ਨੂੰ ਕਦੇ ਵਡਾਈ ਮਿਲਦੀ ਹੈ? ਜਿਸ ਕਿਸੇ ਨੇ ਕਰਤੇ ਪੁਰਖ ਸੱਚੜੇ ਖਸਮ ਦਾ ਸੱਚੜਾ ਹੁਕਮ ਵਾਹਿਗੁਰੂ ਨਾਮ ਨਹੀਂ ਜਪਿਆ, ਉਸ ਨੂੰ ਨਾ ਮਿਲਦੀ ਹੈ, ਨਾ ਮਿਲੀ, ਨਾ ਮਿਲ ਸਕਦੀ ਹੈ। ਜਿਹੋ ਜਿਹੇ ਕੋਈ ਕਰਮ ਕਮਾਉਂਦਾ ਹੈ ਤਿਨ੍ਹਾਂ ਕਰਮਾਂ ਅਨੁਸਾਰ ਤਿਸ ਨੂੰ ਤਿਹੋ ਜਿਹੇ ਹੀ ਫਲ ਮਿਲਦੇ ਹਨ। ਕਰਮ ਫਲ ਪ੍ਰਦਾਤਾ ਤਾਂ ਕਰਤਾਰ ਹੀ ਹੈ, ਪਰ ਨਿਬੇੜਾ ਕਰਮਾਂ ਅਨੁਸਾਰ ਕਰਦਾ ਹੈ। ਨਿਬੇੜਾ ਕਰਨਹਾਰ ਫਲ ਦੇਣਹਾਰ ਉਹ ਹੈ, ਕਰਮਾਂ ਉੱਪਰ ਹੀ ਨਿਬੜਦਾ ਹੈ। ਜੇ ਵੇਹੇ ਕਰਮ ਕਮਾਉਂਦਾ ਤੇ ਵੇਹੇ ਫਲਤੇ। ਗੌੜੀ ਕੀ ਵਾਰ ਮਹਲਾ ਚੌਥਾ। ਇਸ ਗੁਰਵਾਕ ਦੇ ਭਾਵ ਤੋਂ ਸਪਸ਼ਟ ਇਹ ਗੱਲ ਨਿਤਰਦੀ ਹੈ ਕਿ ਜੈਸੇ ਕੋਈ ਕਰਮ ਕਮਾਉਂਦਾ ਹੈ, ਤੈਸੇ ਹੀ ਉਹਨਾਂ ਕਰਮਾਂ ਦੇ ਅਨੁਸਾਰ ਉਸਨੂੰ ਫਲ ਮਿਲਦੇ ਹਨ। ਤਿਹੋ ਜਿਹੇ ਕਰਮ ਹੀ ਫਲਦੇ ਹਨ ਜਿਹੋ ਜਿਹੇ ਕਰਮ ਕੋਈ ਕਮਾਉਂਦਾ ਹੈ। ਕਰਮਾਂ ਦੇ ਫਲਾਂ ਦਾ ਦੇਣਹਾਰ, ਦਾਤਾਰ, ਕਰਤਾਰ, ਕਰਮ ਵਿਦਾਤਾ ਆਪ ਹੈ। ਪਰ ਕੀਤੇ ਕਰਮਾਂ ਉੱਤੇ ਹੀ ਅੰਤ ਨਿਬੇੜਾ ਹੁੰਦਾ ਹੈ। ਕੀਤੇ ਕਰਮ ਹੀ ਕਰਮਾਂ ਦੇ ਬੀਜ ਅਨੁਸਾਰ ਫਲਦੇ ਹਨ। ਬੀਜ ਨੂੰ ਫਲ ਦੇਣਹਾਰਾ ਵਾਹਿਗੁਰੂ ਕਰਤਾਰ ਹੈ, ਨਾ ਕਰਮਾਂ ਨੂੰ ਕਰਨਹਾਰਾ ਇਹ ਫੜ ਮਾਰ ਸਕਦਾ ਹੈ ਕਿ ਮੈਂ ਕਰਮਾਂ ਦਾ ਫਲ ਲਿਆ ਹੈ, ਨਾ ਹੀ ਕਰਮ ਆਪੋ ਫਲਣ ਦੀ ਸੱਤਿਆ ਰੱਖਦੇ ਹਨ। ਨਿਰਜੀਵ ਕਰਮ ਆਪੋ ਸੁਫਲ ਫਲਣ ਦੀ ਸੱਤਿਆ ਤੋਂ ਹੀਣ ਹਨ। ਇਹ ਤਾਂ ਉਸ ਬੀਜ ਦੀ ਨਿਆਈ ਹਨ ਜਿਸ ਨੂੰ ਕਿਰਸਾਨ ਬੀਜਦਾ ਹੈ। ਤਿਸ ਬੀਜ ਦਾ ਅੰਕੁਰ ਤਦੋਂ ਹੀ ਉਗਵਦਾ ਹੈ ਜਦੋਂ ਕਿਰਸਾਨ ਬੋਏ ਬੀਜ ਦੀ ਬਿਜਾਈ ਸੁਗੜਤਾ ਨਾਲ ਕਰਦਾ ਹੈ। ਧਰਤੀ ਨੂੰ ਵਾਹ ਕੇ, ਸੁਹਾ ਕੇ ਸੁਮੋਸਮਾਂ ਬੀਜ ਬੀਜਦਾ ਹੈ। ਬੀਜ ਬੋ ਕੇ ਬੀਜੇ ਖੇਤ ਦੀ ਰਖਵਾਲੀ ਲਈ ਵਾੜ ਕਰਦਾ ਹੈ। ਉਗਵੇ ਬੀਜ ਦੀ, ਅੰਕੁਰਿਤ ਖੇਤੀ ਦੀ ਸਮੇਂ ਸਮੇਂ ਸਿਰ ਸਿੰਚਾਈ ਸਿੰਜਾਈ ਕਰਦਾ ਹੈ। ਖੇਤੀ ਨੂੰ ਸਿੰਜ ਸਵਾਰ ਕੇ ਉਸ ਦੀ ਗੁਡਾਈ ਕਰਦਾ ਹੈ। ਉਗਵੀ ਖੇਤੀ ਨੂੰ ਗੁੱਡ ਕੇ ਵਿੱਚੋਂ ਘਾਸ ਫੂਸ ਆਦਿਕ ਸਭ ਸਾਫ਼ ਕਰ ਦਿੰਦਾ ਹੈ। ਤਦ ਖੇਤੀ ਇਤਨੀ ਕਮਾਈ ਕੀਤਿਆਂ ਹੀ ਸਫਲ ਫੁੱਲਣ ਦੀ ਸੂਰਤ ਅਖਤਿਆਰ ਕਰਦੀ ਹੈ। ਇਤਨੀ ਕਮਾਈ ਕਰਦਿਆਂ ਕਮਾਈ ਕਰਨਹਾਰਾ ਫੇਰ ਵੀ ਦਾਅਵਾ ਨਹੀਂ ਬਣ ਸਕਦਾ ਕਿ ਉਸਦੀ ਕਮਾਈ ਉਸਦੀ ਐਨ ਇੱਛਾ ਅਨੁਸਾਰ ਫਲੀਭੂਤ ਹੋਵੇਗੀ। ਕਮਾਈ ਨੂੰ ਫਲ ਦੇਣਾ, ਸੁਫਲ ਫਲਾਉਣਾ ਕਰਨੇਹਾਰ ਕਰਤਾਰ ਦੇ ਵੱਸ ਹੈ। ਜੇ ਉਹੀ ਚਾਹੇ ਤਾਂ ਖੜੀ ਖੇਤੀ ਨੂੰ ਗੜੇ ਮਾਰ ਤੋਂ ਬਚਾਵੇ ਅਤੇ ਹੋਰ ਅਨੇਕ ਪ੍ਰਕਾਰ ਦੀਆਂ ਅਲਾਵਾਂ ਬਲਾਵਾਂ ਤੋਂ ਰੱਖਿਆ ਕਰੇ। ਪੱਕੀ ਅਤੇ ਪੱਕ ਕੇ ਫਲਣਹਾਰ ਵੱਡੀ ਹੋਈ ਲਾਣ ਢੋ ਢੁਆਈ ਨੂੰ ਸਿਰੇ ਲਾਵੇ। ਪਿੜ ਵਿੱਚ ਗਾਹੇ ਲਾਣ ਚੋਂ ਅਥੱਕ ਮਿਹਨਤ ਕੀਤਿਆਂ ਤੋੜ ਪੁਚਾਵੇ ਅਤੇ ਦਾਣਾ ਫੱਕਾ ਘਰ ਲਿਆ ਕੇ ਬੋਲਾਂ ਤੋਂ ਬੁਖਾਰ ਭਰਾਵੇ। ਇਸ ਸਾਰੀ ਘਾਲੀ ਮੁਸ਼ੱਕਤ ਵਿੱਚ ਮੁਸ਼ੱਕਤ ਘਾਲਣਹਾਰਾ ਅਲਪੱਗ ਇਨਸਾਨ ਰੰਚਕ ਡੀਂਗ ਨਹੀਂ ਮਾਰ ਸਕਦਾ ਕਿ ਮੇਰੀ ਕੀਤੀ ਹੋਈ ਕਮਾਈ ਆਪੋ ਸਫਲ ਹੋਈ ਹੈ ਜਾਂ ਮੇਰੀ ਹੀ ਮਿਹਨਤ ਮੁਸ਼ੱਕਤ ਨਾਲ ਦਸਤਯਾਬ ਹੋਈ ਹੈ। ਇਨਸਾਨ ਅਲਪੱਗ ਕਿਰਸਾਨ ਤਾਂ ਬੀਜ ਬੋ ਕੇ ਲਾਂਭੇ ਹੁੰਦਾ ਹੈ। ਉਸ ਦੇ ਮਿੱਠੇ ਬੀਜ ਦੇ ਉਗਵਣ ਦਾ, ਹਰਾ ਭਰਾ ਹੋਣ ਦਾ, ਇੱਕ ਬੀਜ ਤੋਂ ਅਨੇਕਾਂ ਬੀਜਾਂ ਵਾਲੇ ਸਿੱਟੇ ਲੱਗਣ ਦਾ, ਜੋ ਸਾਰਾ ਕੁਦਰਤ ਕਾਇਨਾਤੀ ਸਿਲਸਿਲਾ ਹੈ, ਉਹ ਸਭ ਕਰਤਾਰ ਕਰਨਹਾਰ ਦੇ ਹੱਥ ਵੱਸ ਹੈ। ਇਨਸਾਨ ਦੀ ਅਕਲ ਹੈਰਾਨ ਹੈ ਕਿ ਕਿਵੇਂ ਹਰੀ ਅੰਗੂਰੀ ਲਹਿ ਲਹਾਉਂਦੀ ਹੈ, ਕਿਵੇਂ ਅੰਗੂਰੀ ਤੋਂ ਸ਼ਗੂਫੇ ਉਗਵ ਕੇ ਖਿੜਦੇ ਹਨ ਅਤੇ ਸੋਹਣੇ ਫੁੱਲਾਂ ਦੀ ਸੁੰਦਰ ਸ਼ਕਲ ਸੂਰਤ ਅਖਤਿਆਰ ਕਰਦੇ ਹਨ, ਕਿਵੇਂ ਫੁੱਲਾਂ ਤੋਂ ਪਿੱਛੋਂ ਫਿਰ ਭਾਂਤ ਭਾਂਤ ਦੇ ਫਲ ਲੱਗ ਕੇ ਸਫਲ ਦੇ ਹਨ। ਇਹ ਸਾਰੀ ਗੁਪਤ ਕਲਾ ਕਾਇਨਾਤੀ ਕੁਦਰਤ ਦੇ ਮਾਲਕ ਕਰਤਾਰ ਦੀ ਸਾਨਿਆ ਹੈ। ਵਿੱਚ ਵਿੱਚ ਕਰਲੀ ਸਾਨਈ ਖੇਡ ਸਭ ਕਰਤਾਰ ਦੀ ਕੀਤੀ ਵਰਤਦੀ ਹੈ। ਇਸ ਕੁਦਰਤੀ ਗੇਜ ਵਿੱਚ ਗਿੱਜੀ ਹੋਈ ਅਤੇ ਗਿੱਜ ਕੇ ਮਟਰੋੜ ਹੋਈ ਵੀ ਇਨਸਾਨੀ ਅਲਪੱਗ ਅਕਲ ਵਿਸਮਾਦ ਵਿੱਚ ਨਹੀਂ ਆਉਂਦੀ। ਕਦੇ ਕਦਾਈ ਚਕਰਿਤ ਹੈਰਾਨ ਤਾਂ ਹੁੰਦੀ ਹੈ, ਚੌਂਦੀ ਵਿੱਚ ਆ ਕੇ ਹੂ ਕਰ ਛੱਡਦੀ ਹੈ ਅਤੇ ਕੁਦਰਤ ਵਿੱਚ ਕਰਨਹਾਰ ਕਾਦਰ ਕਰਤਾਰ ਦਾ ਜ਼ਹੂਰ ਨਹੀਂ ਮਹਿਸੂਸ ਕਰਦੀ। ਇਸਤਰੀ ਪੁਰਸ਼ ਦਾ ਸੰਜੋਗ ਭੋਗ ਹੁੰਦਾ ਹੈ, ਉਹ ਆਪੋ ਆਪਣੀ ਕਾਮ ਕਾਮਨਾ ਅਰਥ ਭੋਗ ਭੋਗ ਕੇ ਲਾਂਭੇ ਹੁੰਦੇ ਹਨ, ਪਰ ਉਹਨਾਂ ਨੂੰ ਰਾਈ ਮਾਤਰ ਵੀ ਮਹਿਸੂਸ ਨਹੀਂ ਹੁੰਦਾ ਕਿ ਕਿਵੇਂ ਗਰਭ ਹੁੰਦਾ ਹੈ, ਕਿਵੇਂ ਬਿੰਦ 'ਤੇ ਪਿੰਡ ਬਣਦਾ ਹੈ, ਕਿਵੇਂ ਉਸ ਬਣੇ ਪਿੰਡ ਪੁਤਲੇ ਅੰਦਰ ਜਾਨ ਪੈਂਦੀ ਹੈ, ਕਿਵੇਂ ਜੀਵ ਸੱਤਾ ਮਿਲਦੀ ਹੈ, ਕਿਵੇਂ ਗਰਭ ਕੁੰਟ ਦੀ ਅਗਨੀ ਤੋਂ ਜੀਵ ਬਚ ਕੇ ਮਾਤਾ ਦੇ ਉਦਰ ਵਿੱਚ ਪਾਲਣਾ ਪੋਸਣਾ ਪਾਉਂਦਾ ਹੈ। ਇਸ ਸਾਰੀ ਖੇਡ ਵਿੱਚ ਗੁਪਤ ਹੱਥ ਕਰਨਹਾਰ ਕਰਤਾਰ ਦਾ ਹੈ। ਜਿਵੇਂ ਉਹ ਅਗੰਮ ਅਗੋਚਰ ਅਤੇ ਨਿਰਾਲਮ ਹੈ, ਤਿਵੇਂ ਉਸ ਦੀ ਖੇਡ ਕਾਦਰ ਦੀ ਕੁਦਰਤ ਵੀ ਅਗੰਮ ਹੈ। ਅਲਪੱਗ ਇਨਸਾਨੀ ਅਕਲ ਦੀ ਪਹੁੰਚ ਤੋਂ ਅਗੋਚਰ ਹੈ। ਇਸ ਅਸ਼ਕ ਤੱਤਾ ਵਿੱਚ ਜੰਮਿਆ ਪਲਿਆ ਜੋ ਆਪਣੀ ਸੰਭਾਲ ਆਪ ਨਹੀਂ ਕਰ ਸਕਦਾ, ਕੀ ਡੀਂਗ ਮਾਰ ਸਕਦਾ ਹੈ ਕਿ ਉਸਨੇ ਆਪਣੇ ਕਰਤਵ ਨਾਲ ਹੀ ਇਹ ਇਨਸਾਨੀ ਸੂਰਤ ਅਖਤਿਆਰ ਕੀਤੀ ਹੈ। ਜੀਵ ਦੇ ਕਰਮਾਂ ਵਿੱਚ ਵੀ ਅਲਪੱਗ ਜੀਵ ਦੀ ਕੁਝ ਕਮਾਈ ਸਮਾਈ ਨਹੀਂ ਚੱਲਦੀ। ਅਲਪੱਗ ਅਕਲ ਦੀ ਸੁਕਰਮਾਂ ਦੀ ਸਫਲ ਫਲਾਣੀ ਖੇਡ ਵਿੱਚ ਕੱਖ ਵੀ ਚਾਰਾ ਜੋਈ ਨਹੀਂ ਹੋ ਸਕਦੀ। ਹਾਂ, ਨਿਬੇੜਾ ਉਸ ਦੇ ਕਰਮ 'ਤੇ ਹੁੰਦਾ ਹੈ। ਓੜਕ ਦੀ ਫਲ ਪ੍ਰਤੁੱਠਤਾ ਉਸ ਦੇ ਕਰਮਾਂ ਅਨੁਸਾਰ ਹੀ ਨਿਬੜਦੀ ਹੈ। ਜੀਵ ਨੂੰ ਉਸ ਦੇ ਅੰਧੇ ਕੰਮਾਂ ਦੀ ਅੰਧ ਮਤ ਅਨੁਸਾਰ ਕੀਤੇ ਕਰਮਾਂ ਦੀ ਅੰਧੀ ਸਜ਼ਾਏ ਜ਼ਰੂਰ ਮਿਲਦੀ ਹੈ। ਉਸ ਦੀ ਨਿਜ ਕਾਲੀ ਕਾਲ ਸਭ ਅਜਾਈ ਹੀ ਜਾਂਦੀ ਹੈ। ਅਲਪੱਗ ਜੀਵ ਨਿਕੰਮੇ ਕੰਮਾਂ ਨੂੰ ਚੰਮ ਚਿੱਚੜ ਹੋ ਕੇ ਐਵੇਂ ਚਿਮੜੇ ਰਹਿੰਦੇ ਹਨ, ਉਸ ਦੇ ਅੰਤੀ ਫਲ ਨੂੰ ਨਹੀਂ ਵਿਚਾਰਦੇ, ਵਿਚਾਰ ਸਕਦੇ ਹੀ ਨਹੀਂ, ਫਲਦਾਈ ਅੰਤ ਫਲ ਸਿੱਟੇ ਨੂੰ ਨਹੀਂ ਵਿਚਾਰਦੇ, ਨਾ ਹੀ ਮੂਲ ਦੀ ਤਹਿ 'ਤੇ ਜਾਂਦੇ ਹਨ, ਜਾ ਸਕਦੇ ਹੀ ਨਹੀਂ, ਐਵੇਂ ਡਾਲੀ ਨੂੰ ਹੀ ਲੱਗੇ ਰਹਿੰਦੇ ਹਨ। ਡਾਲੀ ਲਾਗੈ ਨਿਹਫਲ ਜਾਏ, ਅੰਧੀ ਕੰਮੀ ਅੰਧ ਸਜ਼ਾਏ। ਆਸਾ ਮਹਲਾ ਤੀਜਾ। ਅੰਧੇ ਅਕਲੀ ਬਾਹਰੇ ਕੰਮ ਵੀ ਅੰਧਲੇ ਹੀ ਹਨ, ਅੰਧੇ ਕੰਮਾਂ ਦੀ ਸਜ਼ਾ ਵੀ ਇਹੋ ਜਿਹੀ ਹੀ ਨਿਬੜਦੀ ਹੈ। ਓੜਕ ਨਿਬੇੜਾ ਕਰਮਾਂ ਉੱਤੇ ਹੀ ਹੈ। ਮੂੜ ਮਤੀ ਮਨੁੱਖ ਨੂੰ ਚੰਗੇ ਕਰਮਾਂ ਦਾ ਚੰਗਾ ਫਲ ਜਦੋਂ ਮਿਲਦਾ ਹੈ ਤਾਂ ਉਹਨਾਂ ਚੰਗੇ ਫਲ ਵਾਲੇ ਕਰਮਾਂ ਨੂੰ ਆਪਣੇ ਕੀਤੇ ਕਰਮ ਮੰਨਦਾ ਹੈ ਅਤੇ ਮੰਦ ਸਜ਼ਾਈ ਵਾਲੇ ਕਰਮੀ ਦਾ ਦੋਸ਼ ਦੂਜਿਆਂ 'ਤੇ ਲਾਉਂਦਾ ਹੈ। ਆਪ ਇਹਨਾਂ ਕਰਮਾਂ ਦਾ ਜ਼ਿੰਮੇਵਾਰ ਸਜ਼ਾ ਦੇਣ ਹਾਰ ਨੂੰ ਹੀ ਬਣਾਉਂਦਾ ਹੈ। ਦੱਦੈ ਦੋਸ ਨਾ ਦੇਉ ਕਿਸੈ, ਦੋਸ ਕਰਮਾਂ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰਜਨਾ। ਆਸਾ ਮਹਲਾ ਪਹਿਲਾ ਪੱਟੀ। ਆਪਣਾ ਕੀਤਾ ਆਪ ਹੀ ਪਾਉਣਾ ਪੈਂਦਾ ਹੈ, ਇਹੋ ਤਾਂ ਸਿਰੋ ਸਿਰ ਕਰਮਾਂ 'ਤੇ ਨਿਬੇੜੇ ਦਾ ਪਰਪੱਕ ਅਸੂਲ ਹੈ ਜੋ ਐਨ ਗੁਰਮਤ ਅਨੁਕੂਲ ਹੈ, ਜੇਹੀ ਕਰਨੀ ਤੇ ਹੀ ਭਰਨੀ ਵਾਲੇ ਕਰਮ ਨਿਬੇੜੇ ਪ੍ਰਥਾਏ, ਇਹ ਗੁਰਵਾਕ ਉਚਾਰਨ ਹੋਇਆ ਹੈ। ਪੌੜੀ ਜਿਤ ਸੇਵਿਆ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ, ਜਿਤ ਕੀਤਾ ਪਾਈਐ ਆਪਣਾ, ਸਾ ਘਾਲ ਬੁਰੀ ਕਿਉਂ ਘਾਲੀਐ। ਮੰਦਾ ਮੂਲ ਨ ਕੀਚਈ, ਦੇ ਲੰਮੀ ਨਦਰ ਨਿਹਾਲੀਐ, ਜਿਉਂ ਸਾਹਿਬ ਨਾਲ ਨ ਹਾਰੀਐ, ਤੇ ਵੇਹਾ ਪਾਂਸਾ ਢਾਲੀਐ, ਕਿਛ ਲਾਹੇ ਉੱਪਰ ਘਾਲੀਐ। ਆਸਾ ਦੀ ਵਾਰ। ਭਾਵ ਸਦਾ ਕਰਨੀ ਸਿਫਤ ਸਲਾਹ, ਨਾਮ ਅਭਿਆਸ ਰੂਪੀ ਸ਼ੁਭ ਕਰਨੀ ਹੀ ਹੈ। ਸਲਾਹੁਣ ਯੋਗ ਸੱਚੇ ਸਲਾਹੀ, ਸਾਹਿਬ ਦੀ ਸਿਮਰਨ ਰੂਪੀ ਸੇਵਾ, ਸਦਾ ਤੋੜ ਨਿਭਣੀ ਸੇਵਾ ਹੀ ਸਫਲ ਸੁਕਰਨੀ ਹੈ। ਅਤੇ ਤੋੜ ਨਿਭਣੇ ਸੱਚੇ ਸੁੱਖ ਆਤਮ ਸੁੱਖ ਦਾ ਮੂਲ ਕਾਰਨ ਹੈ। ਅਤੇ ਬੁਰੇ ਕੰਮਾਂ ਦੀ ਬੁਰੀ ਘਾਲਣਾ ਦੁਆਰਾ ਕੀਤੀ ਖੋਟੀ ਕਰਮ ਕਮਾਈ, ਖੋਟੇ ਅਤੇ ਬੁਰੇ ਕਰਮ ਫਲਾਂ ਦੀ ਹੀ ਸਜ਼ਾਏ ਦਾਤੀ ਹੈ। ਆਪੋ ਆਪਣੀ ਕਰਨੀ ਦਾ ਕੀਤਾ ਫਲ ਜ਼ਰੂਰ ਭੁਗਤਣਾ ਪੈਂਦਾ ਹੈ। ਜੇ ਗੱਲ ਨਿਸ਼ਚਿਤ ਹੋਵੇ ਕਿ ਆਪਣਾ ਕੀਤਾ ਆਪ ਅਵਸ਼ ਹੀ ਪਾਉਣਾ ਪੈਂਦਾ ਹੈ, ਤਾਂ ਘਾਲ ਬੁਰੀ ਕਿਉਂ ਘਾਲੀ ਜਾਏ? ਬੁਰੇ ਕਰਮਾਂ ਰੂਪੀ ਬੁਰੀ ਕਰਨੀ ਕਿਉਂ ਕੀਤੀ ਜਾਏ? ਮੰਦੇ ਕੰਮ ਕਰਮਾਂ ਦਾ ਮੰਦਾ ਨਤੀਜਾ ਜ਼ਰੂਰ ਨਿਕਲਣਾ ਹੈ। ਜੇ ਇਹ ਗੱਲ ਨਿਸ਼ਚੇ ਹੋਵੇ ਅਤੇ ਦੂਰ ਅੰਦੇਸ਼ੀ ਵਾਲੀ ਲੰਮੀ ਨਜ਼ਰ ਨਾਲ ਨਿਹਾਰ ਕੇ ਦੇਖਿਆ ਜਾਵੇ ਕਿ ਮੰਦੀ ਕੰਮੀ ਕੀਤਾ ਕਰਮਿਆ ਨਤੀਜਾ ਜਦ ਕਦ ਮੰਦਾ ਹੁੰਦਾ ਹੈ, ਤਾਂ ਤੇ ਐਸੀ ਲੰਮੀ ਸੋਚ ਵਾਲੇ ਪੁਰਸ਼ਾਂ ਨੂੰ ਮੰਦਾ ਕਰਮ ਮੂਲੋਂ ਹੀ ਨਹੀਂ ਕਰਨਾ ਚਾਹੀਦਾ। ਕਰਮਾਂ ਦੀ ਬਾਜ਼ੀ ਦਾ ਐਸਾ ਪਾਂਸਾ ਢਾਲਣਾ ਚਾਹੀਦਾ ਹੈ ਜਿਸ ਨੂੰ ਕਿ ਸੱਚੇ ਸਾਹਿਬ ਦੁਆਰੇ ਹਾਰ ਕੇ ਨਾ ਜਾਈਏ। ਸੱਚੇ ਸਾਹਿਬ ਨਾਲ ਸੱਚੀ ਸਿਫਤ ਸਲਾਹ ਸੁਕ੍ਰਿਤ ਕਰਨੀ ਹੀ ਐਸੀ ਬਾਜ਼ੀ ਲਾਉਣੀ ਚਾਹੀਦੀ ਹੈ ਜਿਸ ਦੁਆਰਾ ਜਿੱਤ ਕੇ ਹੀ ਜਾਈਏ ਅਤੇ ਸੱਚੇ ਸਾਹਿਬ ਦੇ ਦਰਬਾਰ ਜਾ ਪ੍ਰਵਾਨ ਪਈਏ। ਇਉਂ ਮਨੁੱਖਾ ਜਨਮ ਨੂੰ ਸਫਲਾ ਤੇ ਸੁਹੇਲਾ ਕਰ ਜਾਈਏ। ਸੱਚੇ ਲਾਹੇ ਵਾਲੀ ਘਾਲ ਸੇਵਾ ਕਮਾਈ, ਸੱਚੜੀ ਸਿਫਤ ਸਲਾਹੀ ਕਰਮ ਰੂਪੀ ਗੁਰਮਤ ਨਾਮ ਅਭਿਆਸ ਕਮਾਈ ਹੈ, ਅਤੇ ਨਾਮ ਦੇ ਲਾਹੇ ਵਾਲੀ ਬਾਜ਼ੀ ਲਾਉਣੀ ਹੀ ਸਫਲ ਕਮਾਈ ਹੈ। ਜਿਤਨੇ ਵੀ ਸੰਸਾਰ ਦੇ ਜੀਆ ਜੰਤ ਹਨ, ਸਾਰੇ ਹੀ ਆਪੋ ਆਪਣੇ ਕਰਮਾਂ ਦੀ ਭੁਗਤਣੀ ਭੁਗਤਦੇ ਹਨ ਅਤੇ ਉਹਨਾਂ ਉਹਨਾਂ ਕਰਮਾਂ ਵਿੱਚ ਹੀ ਪ੍ਰਵਿਰਤ ਹੁੰਦੇ ਹਨ ਜੋ ਪੂਰਬਲੇ ਕਿਰਤ ਕਰਮਾਂ ਦੀ ਭੁਗਤਣੀ ਭੁਗਤਾਉਣੇ ਹੁੰਦੇ ਹਨ। ਸਾਰੇ ਆਨਮਤ ਕਰਮਾਂ ਦਾ ਅੰਤ ਇਹੀ ਹੁੰਦਾ ਹੈ ਕਿ ਮੁੜ ਮੁੜ ਜੂਨੀ ਪਾਏ ਨੂੰ ਕਰਮ ਸਜ਼ਾਈਆਂ ਹੀ ਭੋਗਣੀਆਂ ਪੈਂਦੀਆਂ ਹਨ। ਅਨੇਕ ਜੂਨੀਆਂ ਦੇ ਜੀਆ ਜੰਤ ਜਿੱਥੇ ਵੀ ਦੇਖੋ ਆਪੋ ਆਪਣੇ ਕਰਮਾਂ ਵਿੱਚ ਲੱਗੇ ਹੋਏ ਹਨ। ਆਪਣੇ ਆਪ ਨਹੀਂ ਲੱਗੇ, ਨਿਜ ਕਰਮਾਂ ਦੀ ਗਤੀ ਅਨੁਸਾਰ ਪੂਰਬਲੀ ਕਰਮ ਭੋਗ ਭਾਗਤੀ ਲਿਖਤ ਅਨੁਸਾਰ ਹੀ ਲਾਏ ਹੋਏ ਹਨ। ਨਾਨਾ ਪ੍ਰਕਾਰੀ ਕਰਮਾਂ ਵਿੱਚ ਲੱਗ ਕੇ ਰਚ ਮਿਚ ਕੇ ਖੱਜਲ ਹੋਏ ਪਏ ਹਨ। ਇਹ ਆਨਮਤ ਕਰਮ ਸੁਖ ਫਲ ਦਾਤੇ ਕਦੇ ਵੀ ਨਹੀਂ, ਕਰਮਾਂ ਦੇ ਗੇੜ ਵਿੱਚ ਹੀ ਭੌਂਦੇ ਫਿਰਦੇ ਹਨ। ਕਰਮ ਗਤੀ ਕਰਮ ਸਜ਼ਾਈ, ਸਜ਼ਾ ਰੂਪੀ ਕਰਮ ਕਮਾਉਂਦੇ ਫਿਰਦੇ ਹਨ। ਆਨਮਤ ਕਰਮ ਕੀਤਿਆਂ ਕਾਲ ਫਾਂਸ ਵਿੱਚ ਅਜਿਹੇ ਪਈਦਾ ਹੈ ਕਿ ਜਿਸ ਤੋਂ ਛੁੱਟਣ ਦਾ ਉਪਾਵ ਕੋਈ ਸੁਝਦਾ ਹੀ ਨਹੀਂ, ਜਿਸ ਤੋਂ ਛੁੱਟਣ ਦੀ ਕੋਈ ਵਿਧੀ ਬਣਦੀ ਹੀ ਨਹੀਂ। ਮੁੜ-ਮੁੜ ਜੋਨੀਆਂ ਵਿੱਚ ਭਰਮਦੇ, ਮੁੜ-ਮੁੜ ਕਾਲ ਫਾਂਸ ਵਿੱਚ ਪੈਣਾ ਪੈਂਦਾ ਹੈ ਅਤੇ ਕਾਲ ਫਾਂਸ ਸਹਿਣ ਦੀ ਅਤੇ ਮੁੜ-ਮੁੜ ਜੂਨੀਆਂ ਵਿੱਚ ਪੈਣ ਦੀ ਬਿਉਂਤ ਕਰਮਾਂ ਅਨੁਸਾਰ ਹੀ ਬਣਦੀ ਹੈ, ਫਸਣ ਦੀ ਅਤੇ ਛੁੱਟਣ ਦੀ ਬਿੱਧ। ਜੀ ਜੰਤ ਜਹਾਂ ਜਹਾਂ ਲੱਗ ਕਰਮ ਕੇ ਬਸ ਜਾਏ, ਕਾਲ ਫਾਂਸ ਅਭਦ ਲਾਗੇ, ਕਛ ਨਾ ਚੱਲੇ ਉਪਾਏ। ਆਸਾ ਰਵਿਦਾਸ ਜੀਓ। ਕਰਮਾਂ ਦਾ ਖੇਤ ਐਸਾ ਹੈ ਕਿ ਇਸ ਵਿੱਚ ਜਿਹਾ ਕੋਈ ਬੀਜ ਬੀਜਦਾ ਹੈ ਤੇਹੇ ਹੀ ਫਲ ਲੁਣਦਾ ਹੈ। ਅਕਿਰਤ ਘਣਾ ਨੇ ਵਾਹਿਗੁਰੂ ਤੋਂ ਬੇਮੁਖਤਾਈ ਦਾ ਬੀਜ ਬੀਜਿਆ ਹੈ, ਤਿਸ ਦਾ ਫਲ ਤਿਨ੍ਹਾਂ ਨੂੰ ਇਹ ਮਿਲਦਾ ਹੈ ਕਿ ਉਹ ਜੂਨੀਆਂ ਵਿੱਚ ਪਏ ਭਰਮਦੇ ਫਿਰਦੇ ਹਨ। ਜੈਸਾ ਬੀਜੈ ਸੋ ਲੁਣੈ ਕਰਮ ਇਹੋ ਖੇਤ, ਅਕਿਰਤ ਘਣਾ ਹਰ ਵਿਸਰਿਆ ਜੋਨੀ ਭਰਮੇਤ। ਵਾਰ ਜੈਤ ਸ੍ਰੀ। ਜਿਹਾ ਕੋਈ ਕਰਮ ਕਮਾਉਂਦਾ ਹੈ ਤੇਹਾ ਹੀ ਉਸਦਾ ਨਿਬੇੜਾ ਹੁੰਦਾ ਹੈ, ਜੋ ਭਲੇ ਕਰਮ ਕਮਾਉਂਦਾ ਹੈ ਤਾਂ ਉਸਦਾ ਅੱਗੇ ਭਲਾ ਹੋ ਜਾਂਦਾ ਹੈ, ਜੋ ਸਭ ਤੋਂ ਸ੍ਰੇਸ਼ਟ ਕਰਮ ਕਰਦਾ ਹੈ ਉਸਦਾ ਫਲ ਉਸਨੂੰ ਇਹ ਮਿਲਦਾ ਹੈ ਕਿ ਅੰਮ੍ਰਿਤ ਨਾਮ ਫਲਦਾਤ ਦਾ ਵਰਤਾਰਾ ਉਸਦੇ ਉੱਪਰ ਆਪ ਕਰਮ ਫਲਦਾਤਾ ਵਾਹਿਗੁਰੂ ਵਰਤਾ ਦਿੰਦਾ ਹੈ। ਜਿਹੇ ਕਰਮ ਕਮਾਏ ਤੇਹਾ ਹੋਏ ਸੀ, ਅੰਮ੍ਰਿਤ ਹਰ ਕਾ ਨਾਉਂ ਆਪ ਵਰਤਾਏ ਸੀ। ਸੂਹੀ ਮਹੱਲਾ ਪਹਿਲਾ। ਜੈਸੀ ਜੋ ਕਿਸੇ ਦੀ ਸੇਵਾ ਪੂਜਾ ਕਰਦਾ ਹੈ ਤੈਸਾ ਹੀ ਉਹ ਹੋ ਰਹਿੰਦਾ ਹੈ, ਅਤੇ ਤਿਹੋ ਜਿਹੇ ਹੀ ਉਹ ਕਰਮ ਕਮਾਉਣ ਲੱਗ ਪੈਂਦਾ ਹੈ। ਇਸ ਬਿਧ ਆਪਣਾ ਬੀਜਿਆ ਆਪ ਹੀ ਖਾਂਦਾ ਹੈ, ਸ਼ਿਕਵਾ ਕਰਨ ਦੀ ਗੁੰਜਾਇਸ਼ ਹੀ ਕੋਈ ਨਹੀਂ। ਨਿਬੇੜਾ ਕਰਮਾਂ ਉੱਤੇ ਹੁੰਦਾ ਹੈ। ਜੋ ਜੜ ਮਤ ਲੋਕ ਪਾਹਨ ਪੱਥਰ ਦੀ ਪੂਜਾ ਸੇਵਾ ਕਰਨ ਲੱਗ ਪੈਂਦੇ ਹਨ, ਉਹਨਾਂ ਦੀ ਬੁੱਧੀ ਪੱਥਰ ਸਮਾਨ ਹੋ ਜਾਂਦੀ ਹੈ। ਬੁੱਤ ਦੀ ਪੂਜਾ ਕਰਨ ਹਾਰਿਆਂ ਦੀ ਹੀ ਜੜ ਮਤ ਹੁੰਦੀ ਹੈ। ਉਹ ਜੜ ਜੋਨੀਆਂ ਵਿੱਚ ਪਾਉਂਦੇ ਹਨ। ਉਹਨਾਂ ਦੀ ਕਰਨੀ ਕਿਸਮਤ ਬੜੀ ਹੀ ਮਾੜੀ ਹੁੰਦੀ ਹੈ। ਨਿਬੇੜਾ ਲਾਜ਼ਮੀ ਕਰਮਾਂ ਅਨੁਸਾਰ ਹੀ ਹੁੰਦਾ ਹੈ। ਉਹਨਾਂ ਦੀ ਘਾਲ ਅਜਾਈ ਹੀ ਜਾਂਦੀ ਹੈ। ਜੋ ਪਾਥਰ ਕੋ ਕਹਿਤੇ ਦੇਵ ਤਾਂ ਕਿ ਬਿਰਥਾ ਹੋਵੇ ਸੇਵ, ਜੋ ਪਾਥਰ ਕੀ ਪਾਈ ਪਾਏ ਤਿਸ ਕੀ ਕਾਲ ਅਜਾਈ ਜਾਏ। ਮਹੱਲਾ ਪੰਜਵਾਂ। ਇਹ ਮਨ ਜੈਸਾ ਸੇਵੈ ਤੈਸਾ ਹੋਵੈ, ਤੇਹੇ ਕਰਮ ਕਮਾਏ ਆਪ ਬੀਜ ਆਪੇ ਹੀ ਖਾਵਣਾ, ਕਹਿਣਾ ਕਿਛੂ ਨਾ ਜਾਏ। ਰਾਗ ਸੂਹੀ ਮਹੱਲਾ ਤੀਜਾ ਘਰ ਦਸਵਾਂ। ਕਰਮਾਂ ਦੀ ਫਾਹੀ ਫਾਥੇ ਲੋਕ ਜੋ ਕਰਮ ਕਮਾਉਂਦੇ ਹਨ ਤਿਹੋ ਜਿਹਾ ਹੀ ਤਿਨ੍ਹਾਂ ਨੂੰ ਫਲ ਮਿਲਦਾ ਹੈ, ਤਿਹਾ ਹੀ ਉਹ ਫਲ ਭੁਗਤਦੇ ਹਨ ਅਤੇ ਦੋਸ਼ ਆਪਣੇ ਕਰਮਾਂ ਦਾ ਦੂਜਿਆਂ ਨੂੰ ਦਿੰਦੇ ਹਨ। ਇਹ ਉਹਨਾਂ ਦੀ ਅਗਿਆਨ ਕਰ ਭੁੱਲ ਹੈ। ਆਪਣੇ ਕੀਤੇ ਕਰਮ ਆਪ ਹੀ ਬੰਧਨ ਰੂਪ ਹੋ ਜਾਂਦੇ ਹਨ ਅਤੇ ਕਰਮ ਕਰਨ ਹਾਰਿਆਂ ਨੂੰ ਬੰਧਨ ਵਿੱਚ ਫਸਾ ਲੈਂਦੇ ਹਨ। ਉਹ 84 ਦੇ ਗੇੜ ਵਿੱਚ ਮੋਹੇ ਮਾਇਆ ਦੇ ਧੰਦਿਆਂ ਵਿੱਚ ਹੀ ਲੱਥ ਪੱਥ ਹੋ ਜਾਂਦੇ ਹਨ। ਦੋਸ਼ ਨਾ ਦੀਜੈ ਕਾਹੂ ਲੋਗ, ਜੋ ਕਮਾਵਨ ਸੋਈ ਭੋਗ, ਆਪਨ ਕਰਮ ਆਪੇ ਹੀ ਬੰਦ, ਆਵਨ ਜਾਵਨ ਮਾਇਆ ਧੰਦ। ਰਾਮ ਕਲੀ ਮਹੱਲਾ ਪੰਜਵਾਂ। ਸਿਫਤ ਸਾਲਾਹੀ ਕਰਮ ਕ੍ਰੰਤਿਆਂ ਨੂੰ ਵੀ ਤੈਸੀ ਹੀ ਲਿਵ ਪ੍ਰਾਪਤ ਹੁੰਦੀ ਹੈ, ਜੈਸੀ ਉਹਨਾਂ ਦੀ ਨਾਮ ਅਭਿਆਸ ਕਮਾਈ ਹੁੰਦੀ ਹੈ। ਜਿਹੜੇ ਗੁਰਮੁਖ ਲੋਕ ਸਤਿਗੁਰੂ ਦੀ ਆਗਿਆ ਅਨੁਸਾਰ ਸਤਿਗੁਰੂ ਦੀ ਦੀਖਿਆ ਦੀ ਪੂਰੀ ਤਰ੍ਹਾਂ ਕਮਾਈ ਕਰਦੇ ਹਨ, ਉਹਨਾਂ ਦੀ ਹੀ ਸਹਿਜ ਘਰ ਵਿੱਚ ਲਿਵ ਲੱਗਦੀ ਹੈ। ਯਥਾ ਗੁਰਵਾਕ, ਜੈਸਾ ਕਰਮ ਤੈਸੀ ਲਿਵ ਲਾਵੈ, ਸਤਿਗੁਰ ਪੂਛ ਸਹਿਜ ਘਰ ਪਾਵੈ। ਪ੍ਰਭਾਤੀ ਅਸ਼ਪਦੀਆਂ ਮਹੱਲਾ ਪਹਿਲਾ ਵਿਭਾਸ। ਕਈ ਨਾਮ ਜਪਣ ਵਾਲੇ ਕਰਮਾਚਾਰੀ ਅਭਿਆਸੀ ਜਨ ਸ਼ਿਕਵਾ ਸ਼ਿਕਾਇਤ ਕਰਿਆ ਕਰਦੇ ਹਨ ਕਿ ਨਾਮ ਬਥੇਰਾ ਜਪੀਦਾ ਹੈ ਪਰ ਲਿਵ ਨਹੀਂ ਲੱਗਦੀ, ਮਨ ਨਹੀਂ ਟਿਕਦਾ, ਸੁਰਤ ਨਹੀਂ ਜੁੜਦੀ। ਤਿੰਨਾਂ ਪ੍ਰਥਾਏ ਹੀ ਤਿੰਨਾਂ ਦੇ ਉੱਤਰ ਵਿੱਚ ਇਹ ਗੁਰਵਾਕ ਉੱਪਰਲਾ ਆਇਆ, ਸੇਵਾ ਸਿਮਰਨ ਤਾਂ ਥੋੜ੍ਹਾ ਹੁੰਦਾ ਹੈ ਅਤੇ ਫਲ ਬਹੁਤਾ ਮੰਗਦੇ ਹਨ ਤਨਕ ਕਮਾਈਆਂ ਕਰਨ ਵਾਲੇ। ਜੈਸੀ ਉਹ ਸਿਮਰਨ ਦੀ ਕਮਾਈ ਕਰਦੇ ਹਨ ਤੈਸੀ ਹੀ ਉਹਨਾਂ ਦੀ ਸੁਰਤੀ ਬਿਰਤੀ ਹੋ ਰਹਿੰਦੀ ਹੈ। ਨਾਮ ਅਤੇ ਨਾਮ ਦੀ ਅਭਿਆਸ ਕਮਾਈ ਪਾਰਸ ਰੂਪ ਹੈ। ਜੈਸੀ ਕੋਈ ਕਮਾਈ ਕਰੇਗਾ ਅਤੇ ਇਸ ਨਾਮ ਰੂਪੀ ਪਾਰਸ ਨੂੰ ਪਰਸਣਹਾਰਾ ਬਣੇਗਾ ਤੈਸੀ ਹੀ ਉਸ ਦੀ ਸੁਰਤੀ ਬਿਰਤੀ ਜੁੜੇਗੀ। ਨਾਮ ਨੇ ਪਾਰਸ ਕਲਾ ਜ਼ਰੂਰ ਵਰਤਾਉਣੀ ਹੈ। ਜਿਉਂ ਜਿਉਂ ਅਭਿਆਸੀ ਜਨ ਕਮਾਈਆਂ ਕਰਦਾ ਵੱਧਦਾ ਜਾਵੇਗਾ ਤਿਉਂ ਤਿਉਂ ਉਸ ਦੀ ਲਿਵ ਸੁਰਤੀ ਦਾ ਜੁੜਾਓ ਅੰਤ ਜਮਾਓ ਵੱਧਦਾ ਅਤੇ ਵੱਧਦਾ ਜਾਏਗਾ। ਲਿਵ ਦੀ ਲੀਲਾ ਪਰੇ ਤੋਂ ਪਰੇ ਹੈ, ਲਿਵ ਦੀ ਅਵਸਥਾ ਵੀ ਉਚੇਰੀ ਤੋਂ ਉਚੇਰੀ ਹੈ। ਸਿਖਰਲੀ ਲਿਵ ਅਟਾਰੀ ਸਹਿਜ ਵਿਵਸਥਾ ਵਾਲੀ ਹੈ। ਇਸ ਪਦ ਅਟਾਰੜੇ ਦੀ ਗੁਰਮਤ ਦੀਖਿਆ ਅਨੁਸਾਰ ਪ੍ਰੇਮ ਜੁਗਤੀ ਵਾਲੇ ਬਣਿਆ ਹੀ ਪ੍ਰਾਪਤੀ ਹੁੰਦੀ ਹੈ। ਕਮਾਈਆਂ ਅਤੇ ਲਿਵਤਾਰ ਦੋਈ ਸਹਿਜ ਵਿੱਚ ਹੀ ਹੋ ਤੁਰਦੀਆਂ ਹਨ ਅਤੇ ਲਿਵ ਦਾ ਸਹਿਜ ਜੁੜਾਓ ਹੋ ਜਾਂਦਾ ਹੈ ਤਾਂ ਤੇ ਲਿਵ ਸਹਿਜ ਸਮਾਧ ਦੇ ਖੇਡੇ ਦਾ ਨਿਬੇੜਾ ਵੀ ਅਭਿਆਸ ਕਮਾਈਆਂ ਵਾਲੇ ਸਿਫਤ ਸਲਾਹ ਕਰਮ ਦੇ ਮੁਤਾਬਕ ਹੀ ਹੁੰਦਾ ਹੈ। ਨਾਮ ਦੀਆਂ ਕਮਾਈਆਂ ਪਾਰਸ ਰੂਪ ਹਨ, ਆਲੀਆਂ ਨਹੀਂ ਜਾਂਦੀਆਂ। ਅਭਿਆਸੀ ਜਨ ਦੀ ਲਿਵ ਕਰਮੀ ਅਵਸਥਾ ਦਾ ਨਿਬੇੜਾ ਪਾਰਸ ਕਮਾਈ ਦੀ ਬਹੁਲਤਾ ਉੱਪਰ ਹੀ ਹੈ। ਬਸ ਦਿਨ ਰਾਤ ਜੁਟਿਆ ਰਹੇ, ਅੱਖ ਨਾ ਉਘੇੜੇ, ਫਿਰ ਕਰਤਾਰ ਕਰਨਹਾਰ ਦੀ ਨਦਰ ਕਰਮੀ ਮੇਰ ਭੀ ਹੋ ਜਾਂਦੀ ਹੈ ਅਤੇ ਨਾਮ ਸਿਮਰਨ ਦੇ ਤੋਰੇ ਵੀ ਸੁੱਤੇ ਸੁਭਾਵ ਤੁਰ ਪੈਂਦੇ ਹਨ ਅਤੇ ਸਹਿਜ ਲਿਵ ਡੋਰੀ ਵੀ ਲੱਗੀ ਰਹਿੰਦੀ ਹੈ।